ਜਦ ਉਸ ਪਰਿਪੂਰਨ ਪਰਮਾਤਮਾ ਨੇ ਇਸ ਸੰਸਾਰ ਦੀ ਰਚਨਾ ਕੀਤੀ, ਕਿਉਂਕਿ ਉਸ ਦੇ ਸਿੱਧ ਪ੍ਰਕਾਸ਼ ਹੈ, ਉਹਦਾ ਕੋਈ ਭਾਉ ਹੀ ਨਹੀਂ, ਬੰਧੂ ਨਹੀਂ, ਕੋਈ ਉਹਦਾ ਸ਼ਰੀਕ ਨਹੀਂ, ਕੋਈ ਮਾਤਾ ਉਸ ਨੂੰ ਜਨਮ ਦੇਣ ਵਾਲੀ ਨਹੀਂ, ਉਹ ਖੁਦ ਮਾਲਕ ਹੈ, ਜਿਵੇਂ ਚਾਹੇ ਉਹ ਕਰ ਸਕਦਾ ਸੀਗਾ। ਉਸਨੇ ਆਪਣੀ ਤਾਕਤ ਦੇ ਜ਼ਰੀਏ ਹੀ ਇੱਕ ਵਾਰੀ ਕਹਿਣ 'ਤੇ ਗੁਰੂ ਨਾਨਕ ਸਾਹਿਬ ਕਹਿੰਦੇ ਹੈ ਕਿ ਇਸ ਸੰਸਾਰ ਦੀ ਰਚਨਾ ਹੋ ਗਈ, ਪਹਾੜ, ਦਰਖਤ, ਜੋ ਵੀ ਸਮੁੰਦਰ, ਨਦੀਆਂ, ਨਾਲੇ ਔਰ ਜੂਨੀਆਂ ਅਸੀਂ ਅੱਖਾਂ ਨਾਲ ਦੇਖਦੇ ਹਾਂ, ਸਭ ਕੁਛ ਉਸ ਪਰਮਾਤਮਾ ਨੇ ਖੁਦ ਬਣਾਇਆ। ਔਰ ਆਪਣੇ ਪਿਆਰੇ ਬੱਚੇ ਸੰਤਾਂ ਮਹਾਤਮਾ ਨੂੰ ਇਸ ਸੰਸਾਰ ਵਿੱਚ ਖੁਦ ਹੀ ਭੇਜਿਆ।
Cuando el todo en el todo, el Señor Todopoderoso entró en existencia, Él no tiene ningún igual, Él no tiene a una madre quien le dio nacimiento, ni tiene a un hermano, no tiene a nadie quien sea igual a Él. El Guru Nanak Sahib dice que con solo decirlo una vez, Él hizo toda la creación, creó las montañas y las demás cosas. A través de su propio poder, Él creó toda la creación y envió a sus hijos, a los santos y a los mahatmas a este mundo.
ਕਿਉਂਕਿ ਪਸ਼ੂ ਪੰਛੀਆਂ ਦੇ ਅੰਦਰ ਤਾਂ ਇਹ ਜਾਣਕਾਰੀ ਬੁੱਧੀ ਨਹੀਂ ਰੱਖੀ ਵੀ ਉਹ ਕਿਸੇ ਨੂੰ ਸਮਝਾ ਸਕਣ ਜਾਂ ਖੁਦ ਸਮਝ ਸਕਣ। ਇਹ ਸਿਰਫ ਇਨਸਾਨਾਂ ਦੇ ਵਿੱਚ ਹੀ ਉਸ ਪਰਮਾਤਮਾ ਨੇ ਆਪਣੀ ਸੈਂਸ ਬੁੱਧੀ ਰੱਖੀ, ਲੇਕਿਨ ਜਦ ਤੱਕ ਸਾਨੂੰ ਕੋਈ ਰਸਤਾ ਦਿਖਾਉਣ ਵਾਲਾ ਨਾ ਲੱਭੇ, ਉਹਨਾਂ ਚਿਰ ਸਾਨੂੰ ਕੀ ਪਤਾ ਹੈ ਕਿ ਸਾਨੂੰ ਪੈਦਾ ਕਰਨ ਵਾਲਾ ਕੌਣ ਹੈ, ਇਨਸਾਨੀ ਜਾਮੇ ਦੀ ਕੀ ਕੀਮਤ ਹੈ, ਉਹ ਕਿਹੜੀ ਤਾਕਤ ਹੈ, ਉਹ ਤਾਕਤ ਕਿੱਥੇ ਰਹਿੰਦੀ ਹੈ।
Debido a que él no colocó su intelecto dentro de las aves y las demás criaturas, ellos no gozan de ese intelecto y por eso es que ellos no le pueden decir a nadie cómo hacer la devoción del Señor y ellos tampoco la pueden hacer. Dios puso su intelecto o ese sentido de hacer la devoción dentro de los seres humanos. Pero nosotros tampoco le podemos realizar a menos que encontremos a alguien quien nos muestre el sendero. A menos que alguien no nos muestre el camino, nosotros no podemos saber cómo realizar a Dios y no podemos saber qué poder es Dios y cómo ir a encontrarle.
Sant Mahatma ne aake jankari ditti ke insani jame de ki fayde hai, ek kad tuhanu Parmatma danda hai ya tuhade bahut sare shubh karm ਇਕੱਠੇ ਹੁੰਦੇ ਹੈ, ਉਹ ਪਰਮਾਤਮਾ ਤੁਹਾਨੂੰ ਇੱਕ ਵਾਰੀ ਮੌਕਾ ਦਿੰਦਾ ਹੈ ਆਪਦੀ ਭਗਤੀ ਦਾ, ਆਪਦੇ ਪਿਆਰ ਦਾ। ਸ਼ਬਦ ਇੱਕ ਐਸੀ ਤਾਕਤ ਹੈ, ਉਹਨੂੰ ਪਰਮਾਤਮਾ ਦੀ ਆਵਾਜ਼ ਕਹਿ ਲਓ। ਮੁਫਤਲਿਫ ਮਹਾਤਮਾ ਨੇ ਮੁਫਤਲਿਫ ਲਫਜ਼ਾਂ ਦੇ ਨਾਲ ਉਸ ਨੂੰ ਯਾਦ ਕੀਤਾ, ਕਿਸੇ ਨੇ ਨਾਮ ਕਿਹਾ, ਕਿਸੇ ਨੇ ਸ਼ਬਦ ਕਿਹਾ, ਕਿਸੇ ਨੇ ਆਕਾਸ਼ਬਾਣੀ ਕਹੀ।
Después de venir a este mundo, los santos y mahatmas nos contaron acerca del beneficio de este cuerpo humano. Nos dijeron por qué Dios nos había dado este cuerpo humano. Cuando se juntaron todos nuestros buenos karmas, recibimos este nacimiento y todas las almas reciben este nacimiento por lo menos una vez de venir en el cuerpo humano. El Shabd es el poder de Dios y muchos mahatmas lo han llamado por diferentes nombres. Algunos lo llaman como el Nam, otros como el Shabd, pero es el mismo poder.
ਉਹਨਾਂ ਮਹਾਤਮਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਹ ਜਿਹੜਾ ਸ਼ਬਦ ਦੁਨੀਆ ਨੂੰ ਪੈਦਾ ਕਰਦਾ ਹੈ, ਲੈ ਕਰਦਾ ਹੈ, ਉਹ ਸ਼ਬਦ ਪੂਰਾ ਮਹਾਤਮਾ ਜੋ ਮਾਲਕ ਦੀ ਤਰਫੋਂ ਇਸ ਸੰਸਾਰ ਵਿੱਚ ਆਉਂਦਾ ਹੈ, ਉਹ ਹੀ ਤੁਹਾਡੇ ਅੰਦਰ ਟਕਾ ਸਕਦਾ ਹੈ, ਉੱਥੇ ਹੀ ਉਹ ਸ਼ਬਦ ਨਾਮ ਪ੍ਰਗਟ ਹੋਏਗਾ।
Ellos inclusive le dijeron a las personas del mundo que ese Shabd que ha creado toda la creación únicamente puede ser obtenido a través de un Mahatma quien lo haya logrado. Y al ir a los Mahatmas que han logrado esto, podemos saber quién fue el que creó la creación.
ਇਸ ਸੰਸਾਰ ਦੀ ਰਚਨਾ ਪੈਦਾ ਕਰਕੇ ਇਸ ਦਾ ਇੰਤਜ਼ਾਮ ਉਸ ਪਰਮਾਤਮਾ ਨੇ ਕਾਲ ਦੇ ਸਪੁਰਦ ਕਰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹੈ, ਖੰਡ ਪਤਾਲ ਦੀਪ ਸਭ ਲੋਆ ਕਾਲੇ ਵਸ ਆਪ ਪ੍ਰਭ ਕੀਆ।
Después de crear esta creación, el Dios Todopoderoso le dio el cargo de toda esta creación a Kal, el poder negativo. El Señor Todopoderoso mismo creó el Kand y las diferentes regiones, y después de crearlas, Él se las dio a Kal.
ਕਾਲ ਆਤਮਾ ਦਾ ਨਸ਼ਟ ਨਹੀਂ ਕਰ ਸਕਦਾ, ਉਹ ਹੋਰ ਬਣਾ ਨਹੀਂ ਸਕਦਾ ਗਾ। ਇਹ ਉਸ ਨੂੰ ਫੁੱਲ ਅਖਤਿਆਰ ਹੈ ਕਿ ਜਦ ਤੱਕ ਤੂੰ ਉਲਝਾਈ ਰੱਖੇ ਔਰ ਇਹਨਾਂ ਨੂੰ ਕਰਮ ਕਾਂਡ ਵਿੱਚ ਲਾਈ ਰੱਖੇਗਾ, ਬੜੀ ਖੁਸ਼ੀ ਨਾਲ ਤੂੰ ਰੱਖ ਸਕਦਾ ਹੈ। ਜਿਹੜਾ ਮੈਨੂੰ ਮਿਲਣਾ ਚਾਹੇਗਾ ਉਹ ਇਹਦੂ ਤਿੰਨਾਂ ਗੁਣਾਂ ਤੋਂ ਉੱਪਰ ਆਏਗਾ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਆਪਣੀ ਆਤਮਾ ਤੋਂ ਅਸੂਲ ਸੂਖਸ਼ਮ ਤਿੰਨੇ ਪੜਦੇ ਲਾਹੇਗਾ, ਉਹੀ ਮੇਰੇ ਦਰ ਤੇ ਆ ਕੇ ਸੋਭਾ ਪਾਏਗਾ।
ਕਾਲ ਨਾ ਪੁਏ ਰਿਸਵੀਰ ਆ ਨਿੰਗੁਨ ਆਲਮਾ ਨੀ ਤੰਪੋਕੋ ਪੁਏ ਕ੍ਰਿਆਰ ਨਿੰਗੁਨ ਆਲਮਾ, ਪਰ ਏਲ ਟੀਨੇ ਟੂਡੋ ਏਲ ਪੋਦਰ ਪਰਾ ਮੰਟੇਨਰ ਆ ਲਾਸ ਆਲਮਾਸ ਦੈਂਟਰੋ ਦੇ ਸੂ ਰੈਨੋ ਈ ਲਾਸ ਪੁਏ ਟੈਨਰ ਆਕਾ ਡੂਰਾਂਟੇ ਏਲ ਟੀਂਪੋ ਕੇ ਏਲ ਡਿਸੇ ਮੀਂਟਰਾਸ ਏਲਾਸ ਸਟਾਂ ਕੰਫੁੰਡੀਡਾਸ ਈ ਨੋ ਸੇਪਾਂ ਕੋਮੋ ਸਾਲੀਰ। El Señor Todopoderoso dijo que las almas que desean encontrarse conmigo tienen que dejar las tres vestiduras que tienen encima y además tienen que elevarse por encima de Tamagun, Satagun y Rajagun y luego me pueden encontrar.
Kaal bhi nahi chahunda ga ke jehdi eh meri rachna rachi hai mere supurd hai ede andar bhi ਲੋਕ ਅਤਿਆਚਾਰ ਕਰਨ ਜਾਂ ਪਖੰਡ ਕਰਨ, ਉਹ ਵੀ ਆਪਣੀ ਤਾਕਤ ਇਹ ਸੰਸਾਰ ਵਿੱਚ ਭੇਜਦਾ ਹੈ। ਉਹ ਅੱਛੇ ਆਦਮੀਆਂ ਦੀ ਮਦਦ ਕਰਦੀ ਹੈ ਕਾਲ, ਔਰ ਬੁਰਿਆਂ ਨੂੰ ਉਹ ਵੀ ਡੰਡ ਦਿੰਦੀ ਹੈ। ਜਿਸ ਤਰ੍ਹਾਂ ਦਸ ਅਵਤਾਰ ਇਹ ਸੰਸਾਰ ਵਿੱਚ ਆਏ, ਮਸ਼ਹੂਰ ਰਾਮ ਔਰ ਕ੍ਰਿਸ਼ਨ ਆਏ।
Inclusive, Kaal no quiere que haya ninguna tiranía ni tampoco hipocresía en su creación. Él no quiere que en la creación que le ha sido dada haya ningún disturbio y es por eso que él manda sus encarnaciones a este mundo. Esas encarnaciones le ayudan a las personas buenas y castigan a los malos. Alrededor de 10 encarnaciones del poder negativo vinieron a esta creación. Dos de las más famosas son Rama y Krishna.
ਗੁਰੂ ਅਰਜਨ ਦੇਵ ਨੂੰ ਉਹਨਾਂ ਦੇ ਸ਼ਿਸ਼ਾਂ ਨੇ ਪੁੱਛਿਆ ਕਿ ਜੋ ਲੋਕ ਜਪ ਤਪ ਪੂਜਾ ਪਾਠ ਕਰਦੇ ਹੈ, ਤੀਰਥ ਵਰਤ ਰੱਖਦੇ ਹੈ, ਕੀ ਉਹ ਪਰਮਾਤਮਾ ਨੂੰ ਮਿਲ ਸਕਦੇ ਹੈ ਜਾਂ ਪਰਮਾਤਮਾ ਨੂੰ ਅੱਛੇ ਲੱਗਦੇ ਹੈ? ਗੁਰੂ ਅਰਜਨ ਦੇਵ ਨੇ ਉਹਦਾ ਜਵਾਬ ਦਿੱਤਾ, ਕਰਮ ਧਰਮ ਪਾਖੰਡ ਜੋ ਦਿਸੈ ਕਿਸ ਜਮ ਜਾਗਾਤੀ ਲੂਟੈ।
Una vez unos discípulos del Guru Arjan Dev Ji Maharaj le preguntaron que si a Dios le gustaban esas personas que hacían los ritos, iban a sitios de peregrinación y hacían todo tipo de adoraciones. El Guru Arjan Dev respondió que aquellas personas que están involucradas en las acciones, en los karmas y dharmas, ellos serán robados por los ángeles de la muerte.
ਇਹ ਸੰਸਾਰ ਸਮੁੰਦਰ ਦਾ ਜਿਹਦਾ ਨਾ ਉਰਲੇ ਕਿਨਾਰੇ ਦਾ ਕਿਸੇ ਨੂੰ ਪਤਾ, ਨਾ ਪਾਰਲੇ ਦਾ, ਨਾ ਕੋਈ ਐਸਾ ਹੀ ਮਲਾਹ ਹੈ ਜਿਹਦੇ ਹੱਥ ਵਿੱਚ ਚੱਪੂ ਜਾਂ ਵਾਂਸ ਹੋਵੇ। ਸਾਡੀ ਜਿਹੜੀ ਕਿਸ਼ਤੀ ਹੈ ਉਹ ਬਗੈਰ ਮਲਾਹ ਤੋਂ ਡਗਮਗਾ ਰਹੀ ਹੈ।
En este océano del mundo nuestro bote está a la deriva y no tiene nadie quien lo pueda llevar al otro lado. Este océano del mundo que es tan inmenso que uno no sabe dónde está un lado ni dónde está el otro.
ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਦੇਖੋ ਪਿਆਰਿਓ, ਜੇ ਤੁਸੀਂ ਇਹ ਸੰਸਾਰ ਸਮੁੰਦਰ ਨੂੰ ਤਰਨਾ ਹੈ, ਸਭ ਤੋਂ ਪਹਿਲਾਂ ਉਹਨਾਂ ਮਹਾਤਮਾ ਕੋਲ ਜਾਓ ਜਿਨ੍ਹਾਂ ਦੇ ਹੱਥ ਵਿੱਚ ਨਾਮ ਦਾ ਚੱਪੂ ਹੈ ਔਰ ਨਾਮ ਦਾ ਜਹਾਜ਼ ਹੈ। ਜੋ ਕੁਛ ਉਹ ਤੁਹਾਨੂੰ ਦੱਸਦੇ ਹੈ ਕਿ ਤੁਸੀਂ ਇਸ ਤਰ੍ਹਾਂ ਕਰੋ, ਨਾਮ ਦੇ ਇਹ ਫਾਇਦੇ ਹੈ, ਨਿਸ਼ਾਨੀ ਜਾਮੇ ਦੇ ਇਹ ਫਾਇਦੇ ਹੈ, ਉਸ ਤਰ੍ਹਾਂ ਤੁਸੀਂ ਕਰੋ, ਉਹ ਤੁਹਾਡੀ ਮਦਦ ਕਰਨਗੇ, ਤਦ ਹੀ ਤੁਸੀਂ ਇਸ ਸੰਸਾਰ ਸਮੁੰਦਰ 'ਚੋਂ ਪਾਰ ਹੋ ਸਕਦੇ ਹੋ।
El Guru Arjan Dev Ji Maharaj dice, oh amados, si ustedes quieren nadar hasta el otro lado del océano del mundo, ustedes deben ir a donde un perfecto Mahatma, quien tenga el barco o el bote del Nam, y de esa forma ustedes fácilmente pueden nadar al otro lado de este océano del mundo.
Guru Arjan Dev Ji kehne lage, ek teerth zindagi ch nata alag hai, kehnde tusi karodan vi teerth kyon na kar lavo, ਤੁਸੀਂ ਤਦ ਵੀ ਮੁਕਤ ਨਹੀਂ ਹੋ ਸਕਦੇ, ਕਿਉਂਕਿ ਦੁਨੀਆ ਉੱਥੇ ਮੈਲ ਲਾਉਂਦੀ ਹੈ, ਸ਼ਰਾਬੀ ਕਬਾਬੀ ਨਹਾਉਂਦੇ ਹੈ। ਪਾਣੀ ਚਾਹੇ ਅੱਛੇ ਤਲਾਬ ਦਾ ਹੈ, ਚਾਹੇ ਨਦੀਆਂ ਨਾਲਿਆਂ ਦਾ ਹੈ, ਪਾਣੀ ਸਿਰਫ ਸਾਡੇ ਬਦਨ ਦੀ ਮੈਲ ਹੀ ਲਾ ਸਕਦਾ ਹੈ।
El Guru Arjan Dev Ji Maharaj dice que deja a un lado el ir al sitio de peregrinajes, no importa si tú vas a un sitio de peregrinación millones o miles de veces, tú no te puedes lavar los pecados. Al ir a los sitios de peregrinación tú no puedes obtener la liberación porque allá solamente van las personas borrachas y ellos simplemente lavan su cuerpo. Ningún agua, ya sea la de un pozo o cualquier otra agua, no puede lavar lo que está por dentro, tan solo puede lavar el cuerpo.
Phir Guru Arjan Dev Sikha ne puchya ki Maharaj ji, riti rivaj te ek pakhand hai, teerthan da vi pani atma di mail ni launda, ki char ved hai, 27 simritiyan han, khat shastra hai, inna da paath karna ta assi mukt ho jawange. ਉਹ ਕਹਿਣ ਲੱਗੇ ਨਹੀਂ, ਮਹਾਤਮਾ ਨੇ ਇਸ ਹਿਸਾਬ ਨਾਲ ਨਹੀਂ ਉਹ ਲਿਖੇ ਗਏ, ਇਸ ਮਕਸਦ ਨੂੰ ਨਹੀਂ ਲਿਖੇ ਸੀਗੇ ਕਿ ਪੜ੍ਹ ਲਿਆ ਉਸ 'ਤੇ ਅਮਲ ਨਾ ਕੀਤਾ. ਉਹਨਾਂ ਨੇ ਸਮਝਾਇਆ ਹੈ ਤੁਹਾਨੂੰ ਇਹਨਾਂ ਦੇ ਵਿੱਚ, ਇਹ ਉਹਨਾਂ ਮਹਾਤਮਾ ਦੇ ਧਰਮ ਪੁਸਤਕਾਂ ਲਿਖੀਆਂ ਹੈ ਜਿਨ੍ਹਾਂ ਨੇ ਪਿੰਡ ਨੂੰ ਛੱਡ ਕੇ ਬ੍ਰਹਮੰਡ 'ਤੇ ਚੜ੍ਹੇ, ਮਾਲਕ ਨਾਲ ਵਸਾਲ ਕੀਤਾ, ਜੋ ਨਜ਼ਾਰੇ ਉਹਨਾਂ ਨੇ ਅੰਦਰ ਦੇਖੇ ਜਾਂ ਜੋ ਰੁਕਾਵਟਾਂ ਪੇਸ਼ ਆਈਆਂ ਜਾਂ ਜਿਸ ਮਹਾਂਪੁਰਸ਼ ਦੇ ਜਿਹੜੀ ਉਹਨਾਂ ਨੇ ਉਹ ਰੁਕਾਵਟਾਂ ਦੂਰ ਕੀਤੀਆਂ, ਉਹਨਾਂ ਦਾ ਜ਼ਿਕਰ ਕੀਤਾ ਕਿ ਜਾਓ ਤੁਸੀਂ ਉਹਦੇ ਕੋਲੇ, ਉਹੀ ਤੁਹਾਡੀ ਮਦਦ ਕਰੇਗਾ.
Entonces los discípulos del Guru Arjan Dev continuaron y le preguntaron que los ritos y rituales son como la hipocresía, pero qué sucede si nosotros leemos los cuatro Vedas, los 27 Smritis y los seis Shastras, ¿podemos nosotros obtener la liberación a través de la lectura de estas escrituras? Entonces el Guru Arjan Dev les dijo, no, ustedes no pueden obtener la liberación al leer estas escrituras. En las escrituras tan solo están escritos, o los Mahatmas han escrito en estas escrituras, las experiencias que ellos tuvieron en el camino de regreso al hogar. Ellos escriben los obstáculos que encontraron, cómo se sobrepusieron a esos obstáculos, y una vez que tuvieron la unión con el Señor, ellos escribieron todo en estas escrituras. Las escrituras mismas nos dicen que tenemos que ir a donde un maestro que haya logrado la liberación.
ਮਨੂ ਸਿਮਰਤੀ ਦੇ ਅੰਦਰ ਸੰਸਾਰ ਦੀ ਵੰਡ ਚੌ ਵਰਨਾਂ ਦੇ ਵਿੱਚ ਕੀਤੀ ਹੈ. ਸ਼ੂਦਰ ਹੈ, ਵੈਸ਼ ਹੈ, ਕਸ਼ਤਰੀ ਹੈ, ਬ੍ਰਾਹਮਣ ਹਨ. ਸ਼ੂਦਰ ਉਹਨਾਂ ਲੋਕਾਂ ਨੂੰ ਕਿਹਾ ਗਿਆ ਉਦੋਂ ਵੰਡ ਦੇ ਵਿੱਚ ਕਿ ਜਿਹੜੇ ਕੋਈ ਪੜ੍ਹੇ ਨਹੀਂ ਸਨ, ਕੋਈ ਖਾਸ ਜਾਣਕਾਰੀ ਨਹੀਂ ਰੱਖਦੇ ਸਨ, ਉਹਨਾਂ ਨੂੰ ਇਹੀ ਕਿਹਾ ਵੀ ਜੋ ਸਫਾਈ ਵਗੈਰਾ ਘਰਾਂ ਦੀ ਕਰਨੀ ਹੈ, ਸ਼ਹਿਰ ਦੀ ਕਰਨੀ ਹੈ, ਇਸ ਤਰ੍ਹਾਂ ਦਾ ਕੰਮ ਤੁਸੀਂ ਕਰਨਾ ਹੈ, ਤੁਹਾਡਾ ਹੀ ਹੱਕ ਹੈ, ਤੁਹਾਨੂੰ ਪੈਦਾ ਹੀ ਇਸੇ ਵਾਸਤੇ ਪਰਮਾਤਮਾ ਨੇ ਕੀਤਾ ਹੋਇਆ ਹੈ. ਔਰ ਵੈਸ਼ਾਂ ਨੂੰ ਕਿਹਾ ਤੁਹਾਡਾ ਕੰਮ ਹੈ ਖੇਤੀਬਾੜੀ ਕਰਨਾ, ਔਰ ਉਹਦੇ ਵਿੱਚੋਂ ਪੰਡਿਤਾਂ ਨੂੰ ਦਾਨ ਦੇਣਾ, ਮੰਨਣਾ. ਔਰ ਕਸ਼ਤਰੀ ਉਹਨਾਂ ਆਦਮੀਆਂ ਨੂੰ ਕਿਹਾ ਗਿਆ ਕਿ ਜਿਹੜੇ ਬਾਹੂਬਲ ਦੇ ਵਿੱਚ ਮਜ਼ਬੂਤ ਸਨ, ਉਹਨਾਂ ਨੇ ਸੋਚਿਆ ਵੀ ਇਹ ਸਾਡੀ ਰਾਖੀ ਕਰ ਸਕਦੇ ਹੈ, ਕਿਉਂਕਿ ਧਨ ਦੇ ਰਾਖੇ. ਉਹਨਾਂ ਨੂੰ ਇਹ ਕਿਹਾ ਵੀ ਤੁਹਾਡਾ ਕੰਮ ਹੈ ਮੁਲਕ ਦੀ ਹਿਫਾਜ਼ਤ ਵਾਸਤੇ, ਬਾਹਰੋਂ ਅਗਰ ਕੋਈ ਮੁਲਕ 'ਤੇ ਹਮਲਾ ਕਰਦਾ ਹੈ ਤੁਸੀਂ ਉਹਨਾਂ ਨਾਲ ਲੜੋ. ਔਰ ਬ੍ਰਾਹਮਣ ਉਹਨਾਂ ਲੋਕਾਂ ਨੂੰ ਕਿਹਾ ਗਿਆ ਜਿਹੜੇ ਲੋਕ ਪਰਮਾਤਮਾ ਦੀ ਜਾਣਕਾਰੀ ਰੱਖਦੇ ਸੀ, ਪੜ੍ਹੇ ਲਿਖੇ ਸਨ, ਵੈਸੇ ਵੀ ਜਿਨ੍ਹਾਂ ਦਾ ਆਲਾ ਕ੍ਰੈਡਿਟ ਸੀਗਾ, ਉਹਨਾਂ ਲੋਕਾਂ ਨੂੰ ਪੰਡਿਤ ਕਿਹਾ ਗਿਆ. ਔਰ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ, ਇਹਨਾਂ ਚੌਹਾਂ ਵਰਨਾਂ ਦੇ ਵਿੱਚੋਂ ਅਸੀਂ ਕੀ ਬਣੀਏ ਤਾਂ ਕਿ ਪਰਮਾਤਮਾ ਨੂੰ ਮਿਲ ਸਕੀਏ. ਗੁਰੂ ਅਰਜਨ ਦੇਵ ਜੀ ਮਹਾਰਾਜ ਆਖਰ ਦੇ ਉੱਤੇ ਆ ਕੇ ਕਹਿੰਦੇ, ਦੇਖੋ ਬਈ, ਜਿਹੜਾ ਮਾਲਕ ਦੀ ਤਰਫੋਂ ਮਹਾਤਮਾ ਆਏਗਾ ਉਹ ਸ਼ੂਦਰਾਂ ਨਾਲ ਵੀ ਓਨਾ ਹੀ ਪਿਆਰ ਕਰੇਗਾ ਜਿੰਨਾ ਵੈਸ਼ਾਂ ਨਾਲ ਕਰੇਗਾ. ਜਿੰਨਾ ਵੈਸ਼ਾਂ ਨਾਲ ਪਿਆਰ ਹੈ ਓਨਾ ਹੀ ਉਹ ਕਸ਼ਤਰੀਆਂ ਨਾਲ ਕਰੇਗਾ, ਔਰ ਓਨਾ ਹੀ ਉਹ ਪੰਡਤਾਂ ਨਾਲ ਕਰੇਗਾ. ਪੰਡਿਤ ਉਹੀ ਆਦਮੀ ਹੈ ਕਿ ਜੋ ਪਰਮਾਤਮਾ ਨੂੰ ਮਿਲ ਚੁੱਕਿਆ ਹੈ, ਔਰ ਰਜੋ ਗੁਣ, ਤਮੋ ਗੁਣ, ਸਤੋ ਗੁਣ ਤੋਂ ਉੱਪਰ ਜਾ ਵੜਦਾ ਹੈ, ਇਹਨਾਂ ਦੀ ਪੰਡ ਜਾਂ ਗੰਢ ਨੂੰ ਖੋਲ੍ਹ ਲੈਂਦਾ ਹੈ. ਸੋ ਇਸ ਵਾਸਤੇ ਆਪ ਕਹਿਣ ਲੱਗੇ ਇਹਨਾਂ 'ਚੋਂ ਕਿਹੜਿਆਂ ਦੇ ਵਿੱਚ ਅਸੀਂ ਰਲੀਏ ਤਾਂ ਕਿ ਪਰਮਾਤਮਾ ਨੂੰ ਮਿਲ ਜਾਈਏ. ਲੇਕਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਦੇਖੋ ਵੀ ਪਿਆਰਿਓ, ਤੁਸੀਂ ਕਿਸੇ ਗੁਰਮੁਖ ਮਹਾਤਮਾ ਕੋਲੇ ਜਾਓ, ਉਹ ਤੁਹਾਨੂੰ ਦੱਸੇਗਾ ਕਿ ਚਾਹੇ ਤੁਸੀਂ ਕਿਸੇ ਵਰਨ 'ਚ ਪੈਦਾ ਹੋ ਗਏ, ਕਿਸੇ ਨੂੰ ਧਾਰਨ ਕਰ ਲਓ, ਇਹਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਗਾ. ਤੁਸੀਂ ਗੁਰਮੁਖ ਤੋਂ ਨਾਮ ਲਓ, ਨਾਮ ਦੀ ਕਮਾਈ ਕਰੋਗੇ ਤੇ ਤੁਸੀਂ ਤਰ ਜਾਓਗੇ. ਗੁਰਮੁਖ ਤੁਹਾਨੂੰ ਕੋਈ ਕਿਤਾਬੀ ਨਾਮ ਨਹੀਂ ਦੇਵੇਗਾ, ਔਰ ਕਿਸੇ ਭਾਸ਼ਾ ਦੇ ਲਫ਼ਜ਼ ਨਹੀਂ ਉਹ ਜਪਾਏਗਾ. ਉਹ ਤੁਹਾਨੂੰ ਉਸ ਸੱਚੀ ਆਵਾਜ਼ ਨਾਲ ਜੋ ਤੁਹਾਡੇ ਸੱਚਖੰਡ ਤੋਂ ਉੱਠ ਕੇ ਇੱਥੇ ਮੱਥੇ ਦੇ ਵਿੱਚ ਆ ਰਹੀ ਹੈ ਉਸ ਦੇ ਨਾਲ ਜੋੜੋਗੇ. ਕਲਯੁੱਗ ਦਾ ਇਹੀ ਧਰਮ ਹੈ आप कहने लगे गुरमुख नाम जप उधरा सो कलमे नानक घट घट मांझा ओ हर एक दे विच है उस ताकत तो कोई जीव खाली नहीं गा ओ सारे वर्णा दे विच एको ही ताकत
En Manusimriti, ahí se ha dividido a la humanidad en cuatro grupos diferentes, o se puede decir que se han dividido en cuatro castas distintas. Esas cuatro castas son los Brahmans, los Shudras, los Kshatriyas y los Vaishyas. Los Shudras son las personas de más baja casta, ellos no tienen mucho conocimiento y ellos están ocupados de trabajos pequeños como de limpiar la casa y cosas por el estilo. A ellos se les dijo que ellos habían nacido únicamente para hacer ese trabajo y ellos debían limpiar las casas, las calles y eso era lo único que podían hacer. Eran considerados como personas de baja casta. Vaishyas, en cambio, hacían el trabajo de la agricultura. Y los Kshatriyas eran las personas fuertes quienes protegían la riqueza de las demás personas. Como ellos eran fuertes, incluso también físicamente, a ellos se les pidió que ellos protegieran al país y protegieran a las personas. Ellos tenían el trabajo de proteger al país y tenían el poder y también la responsabilidad de proteger a su país y a su gente. Los Brahmans, en cambio, eran de muy alta casta. Ellos tenían el conocimiento del Señor y ellos sabían cómo hacer su devoción y eran de un carácter muy elevado. Y eran personas de alta casta. Entonces los discípulos le presentaron al Guru Arjan Dev Ji Maharaj, maestro, como el mundo está dividido en estas cuatro castas, ¿en qué casta debe nacer uno para poder hacer la devoción del Señor, realizarle a él? El Guru Arjan Dev Ji Maharaj contestó que aquel Mahatma que va a ser enviado a este mundo, él amará a los Shudras así como ama a los Vaishyas y él amará igualmente a los Brahmans como ama a los Kshatriyas. Así que no tiene ninguna importancia que ustedes nazcan como Shudras, Vaishyas, Kshatriyas o Brahmans. Él dijo que los verdaderos Brahmans son aquellos que se han elevado por encima de estas cosas, quienes se han elevado por encima de Rajagun, Tamagun y Satagun. Él dice que no importa en qué grupo nazcan ustedes, lo importante es que deben hacer la devoción del Nam y esa la pueden obtener al ir a un maestro Gurumukh. El maestro perfecto no les dará el Nam de algún libro ni hará que repitan el Nam que está escrito en un libro. Él los conectará con ese Shabad que está viniendo de Satchkand y que está resonando en el centro del ojo. Ese sonido está reverberando en toda la creación y está dentro de ustedes y él los conectará con ese sonido. Y solamente al hacer la devoción y la meditación en ese Shabd Nam, ustedes recibirán la liberación.
ਦੁਨੀਆ ਕਹਿੰਦੀ ਹੈ ਕਿ ਸੰਤ ਵੇਦਾਂ ਦਾ ਖੰਡਨ ਕਰਦੇ ਹੈ ਲੇਕਿਨ ਸੰਤ ਕਿਸੇ ਵੇਦ ਸ਼ਾਸਤਰ ਦੀ ਨਿੰਦਿਆ ਨਹੀਂ ਕਰਦੀ ਸਚਾਈ ਤਾਂ ਇਹ ਹੈ ਸੰਤ ਉਹਨਾਂ ਲੋਕਾਂ ਨੂੰ ਵੇਦ ਦੇ ਚੋਰ ਕਹਿੰਦੇ ਹੈ ਜੋ ਲੋਕ ਵੇਦ ਦਾ ਸਹੀ ਅਰਥ ਨਹੀਂ ਕਰਦੇ
El Guru Arjan Dev también dijo que en esta edad de hierro la meditación del Nam es la única forma de obtener la liberación. Nanak dice que aquellos que meditan en el Nam está dentro de todos y solo aquellos que meditan en él pueden obtener la liberación. Las personas dicen que los santos condenan a los Vedas. Eso no es cierto. Es una realidad que aquellas personas que leen los Vedas y no actúan de acuerdo con ellas, los santos los llaman a ellos como los ladrones de los Vedas.
ਹਰ ਮਹਾਤਮਾ ਨੇ ਆਪਣਾ ਜੀਵਨ ਲਾਤਾ ਜਿਸ ਨੇ ਵੀ ਵੇਦ ਸ਼ਾਸਤਰ ਲਿਖੇ ਤਿੰਨ ਗੱਲਾਂ ਦਾ ਉਹਨਾਂ ਵਿੱਚ ਜ਼ਿਕਰ ਕੀਤਾ ਹੈ ਬਾਕੀ ਮਸਾਲਾ ਹਨ ਸਮਝਾਉਣ ਵਾਸਤੇ ਨਾਮ ਦਾ ਜ਼ਿਕਰ ਹੈ ਕਿ ਨਾਮ ਤੋਂ ਬਗੈਰ ਮੁਕਤੀ ਨਹੀਂ ਗੁਰੂ ਦਾ ਜ਼ਿਕਰ ਹੈ ਕਿ ਪੂਰੇ ਗੁਰੂ ਬਗੈਰ ਉਹ ਸਾਡੇ ਅੰਦਰ ਪ੍ਰਗਟ ਨਹੀਂ ਹੁੰਦਾ ਗਾ ਤੀਸਰਾ ਸਤਸੰਗ ਦੀ ਮਹਿਮਾ ਗਾਈ ਹੈ ਔਰ ਇਹ ਵੀ ਨਾਲ ਦੱਸਿਆ ਹੈ ਕਿ ਪਰਮਾਤਮਾ ਖੁਦ ਮਾਲਕ ਹੈ ਜਿਹਨੂੰ ਚਾਹੇ ਪੂਰੇ ਸੰਤ ਕੋਲੇ ਲਿਜਾਵੇ ਜਿਹਨੂੰ ਚਾਹੇ ਨਾਮ ਦਵਾਵੇ ਜਿਹਨੂੰ ਚਾਹੇ ਉਹਨਾਂ ਮਹਾਤਮਾ ਤੋਂ ਮਹਾਤਮਾ ਦਾ ਦਿੱਤੇ ਹੋਏ ਬਚਨ ਦੀ ਕਮਾਈ ਕਰੇ ਇਹ ਸਭ ਕੁਛ ਉਸ ਪਰਮਾਤਮਾ ਨੇ ਆਪਣੇ ਵੱਸ ਵਿੱਚ ਰੱਖਿਆ ਹੈ
Todos los Mahatmas que han escrito los Vedas o los escritos sagrados han pasado toda su vida escribiéndolo. En todas las escrituras hay tres cosas sobre las cuales se pone gran énfasis. El resto son solamente ejemplos o parábolas para que nosotros comprendamos esas tres cosas. Esas cosas son el Nam. Sin el Nam no podemos obtener la liberación. Lo segundo es el Sadguru. Sin él no podemos manifestar el Nam dentro de nosotros. Y lo tercero es el Satsang, sin el cual no podemos llegar al sendero. También escribieron en las escrituras que el Dios Todopoderoso mantiene todo en sus manos. Él puede hacer que una persona venga al satsang si él lo desea, y él puede hacer que una persona haga la devoción si también lo desea, y solo por su deseo puede alguien venir al donde el maestro.
Satsang de jirye sade andar pyar jagda hai, sanu sadiyan kamiyan da pata lagda hai, kyunki sant mahatma pyar da sandesh leke sansar vich aunde hai. Satsang de jirye vi oh kehnde hai, dekho vi parmatma ek hai, sanu vi ek hoke rehna chahida hai, sabnu ਬਰਾਬਰ ਦੇ ਸਮਝਣਾ ਚਾਹੀਦਾ ਹੈ। ਸਭ ਅੰਦਰ ਪਰਮਾਤਮਾ ਹੈ। ਅਗਰ ਜੇ ਤੁਸੀਂ ਇੱਕ ਦੇ ਨਾਲ ਨਫ਼ਰਤ ਕਰਦੇ ਹੋ, ਇੱਕ ਨਾਲ ਪਿਆਰ ਕਰਦੇ ਹੋ, ਇਹਦਾ ਮਤਲਬ ਇਹ ਹੈ ਵੀ ਤੁਸੀਂ ਉਸ ਗੁਰੂ ਦੇ ਸੰਦੇਸ਼ ਨੂੰ ਸਮਝਿਆ ਨਹੀਂ ਔਰ ਉਸ ਦੀ ਤੁਹਾਨੂੰ ਸਮਝ ਨਹੀਂ ਆਈ।
A través del satsang se despierta dentro de nosotros el amor por el Señor Todopoderoso y llegamos a saber acerca de nuestras faltas. Los santos y mahatmas vienen a este mundo con el mensaje del amor y ellos vienen a enseñarnos que somos los hijos de un mismo Dios y debemos volvernos uno. Si nosotros amamos a algunas personas y odiamos a otras, esto quiere decir que no hemos comprendido aún que Dios es uno y que nosotros somos hijos de un solo Dios.
Ved Vyas ਅੱਛਾ ਮਹਾਤਮਾ ਹੋਇਆ ਹੈ ਜਿਸ ਨੇ ਚਾਰ ਵੇਦਾਂ ਨੂੰ ਮੱਥ ਕੇ 18 ਪੁਰਾਣ ਬਣਾਏ, ਭਾਸ਼ਾ ਵਿੱਚ ਲਿਖੇ, ਤਾਂ ਕਿ ਜਿਹਦੇ ਵੇਦ ਸਮਝ ਨਾ ਆਵੇ ਉਹ ਇਹਨਾਂ ਪੁਰਾਣਾਂ ਨੂੰ ਪੜ੍ਹ ਕੇ ਜਾਣਕਾਰੀ ਪ੍ਰਾਪਤ ਕਰ ਲਵੇ।
Ved Vyas fue un buen Mahatma y él escribió los cuatro Vedas y para aquellas personas que no pudieron comprender estos Vedas, él escribió los 18 Puranas.
Ved Vyas de Karwali de ਪੇਟ ਅੰਦਰ ਸੁਖਦੇਵ ਮੁਨੀ ਦੀ ਆਤਮਾ ਨੇ ਪ੍ਰਵੇਸ਼ ਕੀਤਾ, ਜਿਹਨੂੰ ਕਿ ਕਈ ਜਨਮਾਂ ਦੀ ਜਾਣਕਾਰੀ ਸੀ। ਉਹਨਾਂ ਦੇ ਪ੍ਰਾਣ ਵਿੱਚ ਆਉਂਦਾ ਹੈ ਕਿ ਉਸਨੇ 12 ਸਾਲ ਜਨਮ ਨਾ ਲਿਆ, ਦੁਨੀਆ ਦੀ ਹਾਲਤ ਦੇਖ ਕੇ ਕਿ ਇਹ ਦੁਨੀਆ ਬੜੀ ਪਰੇਸ਼ਾਨੀਆਂ ਦੀ ਹੈ, ਜੋ ਇਹ ਸੰਸਾਰ ਵਿੱਚ ਜਾਂਦਾ ਉਸ 'ਤੇ ਮਾਇਆ ਅਸਰ ਕਰਦੀ ਹੈ ਔਰ ਇਹ ਦੁਨੀਆ ਦੇ ਪਦਾਰਥਾਂ ਵਿੱਚ ਹੀ ਰਹਿ ਜਾਂਦਾ ਹੈ। ਆਖਰ ਪ੍ਰਾਰਥਨਾ ਕਰਨ 'ਤੇ ਉਹ ਬਾਹਰ ਆਇਆ, ਬਾਹਰ ਨਾ ਆਵੇ। ਆਖਰ ਵੇਦ ਵਿਆਸ ਕਾਫੀ ਅੰਦਰ ਮਿਲਿਆ ਹੋਇਆ ਸੀ, ਜਾਂਦਾ ਸੀ, ਪਰਮਾਤਮਾ ਨੇ ਉਹਦੀ ਫਰਿਆਦ ਨੂੰ ਸੁਣਿਆ। ਉਹ ਬੱਚੇ ਨੇ ਅੰਦਰ ਸ਼ਰਤ ਰੱਖ ਦਿੱਤੀ ਭਗਵਾਨ ਨੂੰ, ਕਹਿਣ ਲੱਗੇ ਬਈ ਦੇਖ ਮੈਂ ਤਾਂ ਜਨਮ ਲਊਂਗਾ ਜੇ ਮੇਰੇ ਉੱਤੇ ਮਾਇਆ ਦਾ ਅਸਰ ਨਾ ਹੋਵੇ। ਇਸ ਵੇਲੇ ਜਦ ਮੈਂ ਜਨਮ ਲੈਣਾ ਕੋਈ ਮਾਇਆ ਦਾ ਅਸਰ ਨਾ ਹੋਵੇ। ਉਹ ਕਹਿੰਦੇ ਹਾਂ। ਪੰਜ ਪਲ ਵਾਸਤੇ ਮਾਇਆ ਬੰਦ ਕਰ ਦਿੱਤੀ ਕਿ ਜਿੰਨਾ ਚਿਕਰ ਤੂੰ ਪੇਟ 'ਚੋਂ ਬਾਹਰ ਨਹੀਂ ਆਉਂਦਾ ਗਾ, ਬਸ ਉਹ ਪੰਜ ਪਲ ਹੀ, 5 ਸਕਿੰਟ ਕਹਿ ਲਓ, ਬਈ ਮਾਇਆ ਕਿਸੇ 'ਤੇ ਅਸਰ ਨਹੀਂ ਕਰੂਗੀ। ਜਿਹੜਾ ਹੁਣ ਪੈਦਾ ਹੋਏਗਾ, ਇਤਿਹਾਸ ਦੇ ਅੰਦਰ ਆਉਂਦਾ ਹੈ ਕਿ ਉਦੋਂ ਹੀ ਅੱਛੇ ਅੱਛੇ ਜਿਹੜੇ ਪੈਦਾ ਹੋਏ ਸੀਗੇ ਉਹਨਾਂ ਨੂੰ 9 ਨਾਥ 84 ਸਿੱਧ ਕਰਕੇ ਗਿਣਦੇ ਹੈ ਕਿ ਇਹ ਪੈਦਾ ਉਦੋਂ ਹੋਏ ਸਨ ਜਿਨ੍ਹਾਂ ਨੇ ਪੈਦਾ ਹੋ ਕੇ ਪਰਮਾਤਮਾ ਦੀ ਭਗਤੀ ਕੀਤੀ।
El alma de Sukhdev Muni entró en el vientre de la esposa de Ved Vyas y Sukhdev Muni tenía el conocimiento de muchos de sus nacimientos del pasado y está escrito en los Puranas que él estuvo en el vientre durante 12 años y no quería salir al mundo porque no quería recibir su efecto. Él no quería nacer en este mundo porque él sabía que el mundo era muy malo y sabía que todas las personas que nacían en este mundo eran influenciados por Maya y por todas las cosas del mundo. Ved Vyas era un buen meditador, así que cuando él fue internamente, él le oró al Señor Todopoderoso y él escuchó su súplica y se tomó la decisión de que su Sukhdev Muni iba a nacer. Pero en el momento cuando él naciera, esos 5 momentos o esos 5 segundos mientras él nacía, durante ese tiempo las personas que nacieran a la vez, a esa hora, ellos no serían influenciados por Maya. Se dice que en el momento, en los 5 momentos o los 5 segundos mientras nació Sukhdev Muni, Maya no tuvo ninguna influencia sobre el mundo. Y está escrito en los Puranas y también dicen que 9 Nath y 84 Siddhas también nacieron en ese mismo momento y ellos hicieron la devoción del Señor y ellos se volvieron perfectos en esto porque ellos nacieron a la misma hora cuando nació Sukhdev Muni.
Sukhdev Muni ne, kyunki maya da ta asar nahi siga, ਉਹ ਜੰਗਲ 'ਚ ਜਾਣ ਲੱਗਿਆ। ਮਾਤਾ ਪਿਤਾ ਨੇ ਬੇਨਤੀ ਕੀਤੀ ਕਿ ਸਾਡੀਆਂ 12 ਸਾਲ ਤੋਂ ਆਸਾਂ ਸਨ ਵੀ ਬੱਚਾ ਪੈਦਾ ਹੋਏਗਾ, ਸਾਨੂੰ ਖੱਟ ਕੇ ਖਵਾਏਗਾ, ਲੇਕਿਨ ਤੂੰ ਜੰਗਲ 'ਚ ਜਾ ਰਿਹਾ। ਉਹ ਕਹਿਣ ਲੱਗਿਆ, ਦੇਖ ਪਿਤਾ ਜੀ, ਮੈਨੂੰ 100 ਜਨਮ ਦਾ ਗਿਆਨ ਹੈ, ਮੈਂ ਬੜੇ ਹੀ ਜਨਮਾਂ ਦੇ ਵਿੱਚ ਕਸ਼ਟ ਭੋਗੇ ਹੈ, ਜੇ ਮੈਂ ਤੈਨੂੰ ਸਾਰੇ ਦੱਸਾਂ ਤਾਂ ਤੇਰੇ ਲੂੰ ਕੰਢੇ ਖੜ੍ਹੇ ਹੋ ਜਾਣਗੇ। ਹੁਣ ਸਤਸੰਗ ਦੇ ਵਿੱਚ ਵੀ ਮੈਂ ਤੁਹਾਨੂੰ ਉਹਨਾਂ ਦੇ ਸਾਰੇ ਬਿਆਨ ਨਹੀਂ ਕਰੂੰਗਾ, ਇੱਕ ਹੀ ਬਿਆਨ ਕਰ ਦਿੰਦਾ ਹੈ ਕਿਉਂਕਿ ਟਾਈਮ ਕਮ ਹੈ।
Entonces, cuando nació su desmoni, al fin, como él no tenía la influencia de Maya, él decidió irse al bosque para hacer la devoción del Señor. Pero entonces sus padres le dijeron, pero hijo, te estuvimos esperando durante los últimos 12 años y esperábamos que una vez que nacieras tú trabajarías fuertemente y nos darías muchas cosas. Pero su desmoni respondió que yo tengo el conocimiento de 100 vidas pasadas y sé que he sufrido muchísimo. En el satsang yo les mencionaré tan solo una vida del pasado de él, porque no les contaré todas sus vidas porque no hay suficiente tiempo para contarlas en el satsang. Él dijo, si yo les contara el sufrimiento que yo tuve durante esos nacimientos del pasado, ustedes se aterrorizarían y ustedes no podrían creer todo el sufrimiento que tuve yo.
ਬਿੱਲੇ ਦਾ ਹੋਇਆ ਔਰ ਬਿੱਲੇ ਦੀ ਜੂਨ 'ਚ ਮੈਂ 10 ਵਾਰੀ ਆਇਆ। ਜਦ ਮੈਂ ਮਹੀਨੇ ਜਾਂ 20 ਦਿਨ ਦਾ ਹੁੰਦਾ ਸੀਗਾ, ਬਾਹਰੋਂ ਬੜਾ ਬਿੱਲਾ ਆਵੇ, ਮੇਰਾ ਗਲ ਘੋਟ ਕੇ ਮਾਰ ਦੇਵੇ। ਉਹ ਕਹਿਣ ਲੱਗਿਆ ਵੀ ਉਹ ਵਕਤ ਜਦ ਯਾਦ ਆਉਂਦਾ ਹੈ, ਮੈਂ ਬਹੁਤ ਸਾਰੇ ਜਨਮ ਬਿੱਲੇ ਦੀ ਜੂਨ ਵਿੱਚ ਹੀ ਰਿਹਾ, ਲੂੰ ਕੰਢੇ ਖੜ੍ਹੇ ਹੋ ਜਾਂਦੇ ਹੈ।
Él dijo que él había nacido en el cuerpo de un gato y tomó ese nacimiento 10 veces. Y cuando él tomaba el nacimiento del gato, él vivía unos 20 días. Y al final de esos 20 días llegaba un gato más grande de afuera y lo estrangulaba. Y él se acordaba muchísimo del dolor que él había sufrido en esos nacimientos.
Pero el ahankar no se deja de ਫਿਰ ਵੀ ਸੁਖਦੇਵ ਮੁਨੀ ਨੂੰ ਇਹੀ ਹੰਕਾਰ ਸੀਗਾ ਕਿ ਮੈਂ ਵੇਦ ਵਿਆਸ ਦਾ ਲੜਕਾ ਹਾਂ, ਇਹਨਾਂ ਦੀ ਬੜੀ ਮਾਨਤਾ ਹੈ, ਮੈਨੂੰ ਗੁਰੂ ਧਾਰਨ ਦੀ ਕੀ ਲੋੜ ਹੈ। ਆਖਰ ਇਹ ਕਹਾਣੀ ਪਹਿਲਾਂ ਵੀ ਛਪ ਚੁੱਕੀ ਹੈ, ਮੈਂ ਵਿਸਤਾਰ ਦੇ ਵਿੱਚ ਨਹੀਂ ਜਾਂਦਾ, ਸਭ ਨੂੰ ਪਤਾ ਹੀ ਹੈ, ਸੰਤ ਬਾਣੀ ਨੂੰ ਪੜ੍ਹ ਕੇ ਮੈਗਜ਼ੀਨ ਨੂੰ ਦੇਖੇ। ਤੋ ਜਦ ਵੇਦ ਵਿਆਸ ਨੇ ਕਿਹਾ ਕਿ ਦੇਖ ਪੁੱਤਰ, ਇਸ ਵੇਲੇ ਸੱਚੇ ਨਾਮ ਦੇ ਨਾਲ ਰਾਜਾ ਜਨਕ ਹੀ ਜੋੜ ਸਕਦਾ ਹੈ। ਆਖਰ ਉਹਨਾਂ ਕੋਲ ਗਿਆ, ਨਾਮ ਪ੍ਰਾਪਤ ਕੀਤਾ। ਪਹਿਲਾਂ ਨਿੰਦਿਆ ਕਰਕੇ ਹੀ ਆ ਜਾਂਦਾ ਸੀਗਾ, ਲੇਕਿਨ ਜਦੋਂ ਉਹ ਗੁਰੂ ਧਾਰਨ ਕਰਕੇ ਆਇਆ, ਪਿਤਾ ਨੇ ਪੁੱਛਿਆ, ਕਿਉਂ ਬਈ ਗੁਰੂ ਕਿਹੋ ਜਿਹਾ ਹੈ? ਉਹ ਚੁੱਪ। ਕਹਿਣ ਲੱਗੇ, ਗੁਰੂ ਚੰਦਰਮਾ ਜੈਸਾ ਹੈ। ਕਹਿਣ ਲੱਗਿਆ, ਜੀ ਚੰਦਰਮਾ ਦੇ ਵਿੱਚ ਦਾਗ ਹੈ, ਗੁਰੂ ਬਗੈਰ ਦਾਗ ਤੋਂ ਹੈ। ਫਿਰ ਉਹ ਕਹਿਣ ਲੱਗੇ ਕਿ ਹੋਰ ਗੁਰੂ ਕਾਹਦੇ ਜੈਸਾ ਹੈ, ਸੂਰਜ ਜੈਸਾ ਹੈ? ਉਹ ਕਹਿੰਦੇ, ਨਹੀਂ ਜੀ, ਸੂਰਜ ਦੇ ਵਿੱਚ ਤਪਸ਼ ਹੈ, ਗੁਰੂ ਸ਼ਾਂਤ ਹੈ। ਫਿਰ ਪੁੱਛਣ ਲੱਗੇ ਕਿ ਹੋਰ ਗੁਰੂ ਕਾਹਦੇ ਜੈਸਾ ਹੈ? ਕਹਿੰਦਾ, ਉਹ ਬਿਆਨ ਕਰਨ ਦੇ ਵਿੱਚ ਨਹੀਂ ਆਉਂਦਾ ਗਾ, ਉਹ ਜੋ ਕੁਛ ਹੈ, ਉਹ ਜੋ ਕਮਾਈ ਕਰਦੇ ਹੈ, ਉਹਨਾਂ ਨੂੰ ਹੀ ਪਤਾ ਹੁੰਦਾ ਕਿ ਗੁਰੂ ਕੀ ਹੈ।
Egoísmo no deja a las personas y cuando su demonio había salido para hacer la devoción se había ido al bosque. Sin embargo, él tenía este sentimiento del ego, que como él era el hijo de Ved Vyas, quien era una persona muy bien conocida y una persona muy buena, ¿por qué tenía él que tomar a alguien como su maestro? Yo he contado esa historia muchas veces y ha sido publicada, así que no entraré en mucho detalle. Pero les contaré que cuando Sukdev Muni fue a donde Ved Vyas, este le dijo que a él ahora tenía que ir a donde el rey Janak, porque en ese momento solamente a través de él se podía obtener el camino hacia la liberación. Entonces él fue a donde el rey Janak primero criticándolo, y luego cuando se dio cuenta de su error, él volvió y recibió el conocimiento del rey. Cuando regresó Sukdev Muni, Ved Vyas le preguntó acerca del maestro y le preguntó que cómo era el maestro. Le preguntó, ¿es él como la luna? Y él dijo, él se mantuvo callado, pero luego dijo, es como la luna, pero no lo es porque la luna tiene una mancha. Ved Vyas le preguntó, ¿es él como el sol? Y Sukdev Muni respondió, sí, es tan brillante como el sol, pero el sol es caliente y él es fresco. Él dijo, la gloria del maestro no puede ser descrita en palabras y únicamente aquellos que van internamente pueden ver cómo es realmente el maestro.
ਜਿਸਨੇ ਮਿਸ਼ਰੀ ਖਾਧੀ ਹੈ ਉਹੀ ਮਿਸ਼ਰੀ ਦਾ ਸਵਾਦ ਦੱਸ ਸਕਦਾ। ਤੁਹਾਡੇ ਅੱਗੇ ਗੁਰੂ ਅਮਰਦੇਵ ਜੀ ਦਾ ਸ਼ਬਦ ਰੱਖ ਰਹੇ ਹੈ, ਕਿਉਂਕਿ ਆਪਨੇ ਗੁਰੂ ਦੇ ਸ਼ਬਦ ਦੀ ਕਮਾਈ ਬੜੀ ਕੀਤੀ ਸੀਗੀ ਔਰ ਗੁਰੂ ਦੇ ਹੁਕਮ ਨੂੰ ਭਾਵੇਂ ਕਿਤਨੀ ਸਖਤ ਕਾਲਣਾ ਕਾਲਣੀ ਪਈ ਉਸ ਨੂੰ ਮੰਨਿਆ।
Aquella persona que se haya comido un dulce que es hecho a base de azúcar, solo él nos puede contar acerca de su sabor. Ante ustedes se presenta un himno del Guru Amardev Ji Maharaj, porque él meditó en el sabor del maestro y trabajó fuertemente meditando en él.
Shlok Mahalla 3, Panna 88. Sat Gur Jinina Seveo ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮੇਰੇ ਤੱਕ ਹੈ ਸੰਸਾਰ।
ਗੁਰੂ ਅਮਰਦੇਵ ਜੀ ਮਹਾਰਾਜ ਕਹਿੰਦੇ ਹੈ ਜਿਨ੍ਹਾਂ ਨੇ ਸਤਿਗੁਰੂ ਤੋਂ ਨਾਮ ਪ੍ਰਾਪਤ ਕਰਕੇ ਉਹਦੀ ਕਮਾਈ ਨਾ ਕੀਤੀ, ਜੋ ਸਤਿਗੁਰ ਨੇ ਕਿਹਾ ਉਹ ਕਰਿਆ ਨਾ, ਕਿਉਂਕਿ ਸੱਚੀ ਸੇਵਾ ਸਤਿਗੁਰੂ ਦੀ ਸ਼ਬਦ ਨਾਮ ਦੀ ਕਮਾਈ ਕਰਨਾ ਹੀ ਹੈ। ਆਪ ਕਹਿੰਦੇ ਉਸ ਬੰਦੇ ਨੂੰ ਜਿਹਨੂੰ ਇਹ ਗਿਆਨ ਨੇ ਕਿ ਸ਼ਬਦ ਦੀ ਕੀ ਤਾਕਤ ਹੈ ਔਰ ਸ਼ਬਦ ਕਿੱਥੋਂ ਆ ਰਿਹਾ ਹੈ, ਉਹਨੂੰ ਕਿਸ ਤਰ੍ਹਾਂ ਪਕੜਨਾ ਹੈ। ਕਹਿਣ ਲੱਗੇ ਉਹਨੂੰ ਜਿਉਂਦਾ ਨਾ ਸਮਝੋ ਤੁਸੀਂ, ਉਹ ਮੋਇਆ ਸਮਾਨ ਹੀ ਹੈ, ਉਹ ਇਸ ਤਰ੍ਹਾਂ ਸਾਹ ਲੈ ਰਿਹਾ ਹੈ ਜਿਸ ਤਰ੍ਹਾਂ ਲੁਹਾਰ ਦੀ ਜੋ ਪੌਂਕਣੀ ਹੁੰਦੀ ਹੈ ਉਹ ਬਗੈਰ ਜਾਣ ਤੋਂ ਸਾਹ ਲੈਂਦੀ ਹੈ, ਇਹ ਬੰਦਾ ਵੀ ਉਸੇ ਤਰ੍ਹਾਂ ਦਾ ਹੀ ਹੈ।
El Guru Amardev Ji Maharaj dice que aquellas personas que después de obtener el nombre del maestro no meditaron en él y no vivieron a la altura de ello, ustedes no deben comprenderlos a ellos como personas vivientes, porque el verdadero seva del maestro es obedecer los mandamientos y el hacer la meditación del Sabad Nam. Aquellos que no hicieron ese seva y no saben de dónde viene el Shabd y no conocen cuál poder tiene el Shabd, ustedes deben comprender a esas personas que no hicieron este seva como las personas vivientes. Ellos son personas muertas y ellos respiran así como respira el soplador que utiliza la persona que trabaja el hierro.
Antar gyan na aayo mere tak hai sansar lakh chaurasi hi pher paya mar jam
ਕਹਿੰਦੇ ਜੇ ਇਨਸਾਨ ਦੇ ਜਾਮੇ ਵਿੱਚ ਆ ਕੇ ਸ਼ਬਦ ਨਾਮ ਦੀ ਕਮਾਈ ਨਾ ਕੀਤੀ ਤਾਂ ਕਹਿੰਦੇ ਜਿੱਥੇ ਵੀ ਜਾ ਕੇ ਅਸੀਂ ਜਨਮ ਲਵਾਂਗੇ ਉੱਥੇ ਖੱਜਲ ਖੁਆਰੀ ਤੋਂ ਸਿਵਾਏ ਹੋਰ ਕੁਛ ਨਹੀਂ, ਬਾਕੀ ਦੀਆਂ ਜੂਨਾਂ ਤਾਂ ਤੁਸੀਂ ਛੱਡੋ ਕਿ ਇਨਸਾਨ ਦੀ ਹਾਲਤ ਵੇਖੋ ਜਿਹਨੂੰ ਨਰ ਨਰੈਣੀ ਕਰਕੇ ਬਿਆਨ ਕੀਤਾ ਹੈ, ਐਵੇਂ ਇੱਕ ਦੂਜੇ ਦਾ ਓਹਲਾ ਹੈ ਵੀ ਸ਼ਾਇਦ ਇਹ ਸੌਖਾ ਹੈ। ਜਦ ਇਕੱਲੇ ਨੂੰ ਮਿਲਦੇ ਹੈ ਇਹ ਪਤਾ ਲੱਗਦਾ ਵੀ ਸ਼ਾਇਦ ਇਹਨੂੰ ਔਖਾ ਹੋਰ ਕਿਹੜਾ ਹੋ ਸਕਦਾ ਹੈ।
Ahora él dice que después de venir al cuerpo humano, si uno no hace la meditación del Sadnam, él no obtiene paz ni está tranquilo en ningún sitio. Dejen a un lado la condición de los demás cuerpos y miren la condición de los seres humanos. Es solo un malentendimiento nuestro de que la otra persona está feliz y nosotros no. Cuando le preguntan a alguna persona, él dirá que no hay nadie quien está sufriendo más que él.
ਸਾਡੇ ਦਿਲ ਚ ਸਤਸੰਗ ਸੁਣ ਕੇ ਜਾਂ ਮਹਾਤਮਾ ਦੇ ਲਿਖੇ ਹੋਏ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਖਿਆਲ ਆਉਂਦਾ ਹੈ ਗੁਰੂ ਕੋਲੇ ਜਾਣਾ ਕੀ ਮੁਸ਼ਕਿਲ ਹੈ, ਨਾਮ ਦਾ ਲੈਣਾ ਕੀ ਮੁਸ਼ਕਿਲ ਹੈ, ਉਹ ਕਿਹੜਾ ਸਾਡੇ ਦੇ ਕੋਈ ਸ਼ਰਤ ਰੱਖਦੇ ਹੈ। ਲੇਕਿਨ ਜਿਨ੍ਹਾਂ ਮਹਾਤਮਾ ਦੀਆਂ ਅੱਖਾਂ ਖੁੱਲੀਆਂ ਹੈ ਉਹ ਇਹ ਕਹਿੰਦੇ ਨਹੀਂ ਪਿਆਰਿਓ ਤੁਹਾਡੇ ਆਪਣੇ ਵੱਸ ਦੀ ਨਹੀਂ, ਇਹ ਸਭ ਕੁਛ ਉਸ ਪਰਮਾਤਮਾ ਨੇ ਆਪਣੇ ਵੱਸ ਵਿੱਚ ਰੱਖਿਆ ਹੋਇਆ ਹੈ। ਉਸ ਮਹਾਤਮਾ ਨੂੰ ਇਹੀ ਅਖਤਿਆਰ ਦਿੱਤੇ ਹੋਏ ਹੈ ਕਿ ਕਿੰਨਾ ਨੂੰ ਲਿਜਾਣਾ ਹੈ, ਕਿੰਨਾ ਨੂੰ ਇਸ ਸੰਸਾਰ ਵਿੱਚ ਛੱਡਣਾ ਹੈ। ਬਾਬਾ ਸਾਵਣ ਸਿੰਘ ਕਹਿਣ ਲੱਗੇ ਜਿੰਨਾ ਚਿਕਰ ਅੱਖਾਂ ਬੰਦ ਹੈ ਉਹਨਾਂ ਚਿਕਰ ਅਸੀਂ ਕਹਿੰਦੇ ਹਾਂ ਵੀ ਅਸੀਂ ਸਤਸੰਗ ਜਾਂਦੇ ਹਾਂ। ਜਾਂ ਅਸੀਂ ਨਾਮ ਲਿਆ ਹੈ ਜਾਂ ਅਸੀਂ ਜਪਦੇ ਹਾਂ, ਜਦ ਅੱਖ ਖੁੱਲ ਜਾਂਦੀ ਫਿਰ ਪਤਾ ਲੱਗਦਾ ਹੈ ਕਿ ਸਤਸੰਗ 'ਚ ਕਿਸੇ ਨੇ ਖਿੱਚਿਆ ਸਾਨੂੰ ਜਾਂ ਨਾਮ ਸਾਨੂੰ ਕਿਸੇ ਨੇ ਬੁਲਾ ਕੇ ਦਿੱਤਾ, ਜਾਂ ਅਸੀਂ ਉਹ ਯਾਤਰਾ ਜਿਹੜੀ ਹੈ ਆਪਣੇ ਆਪ ਕਰ ਰਹੇ ਹਾਂ ਜਾਂ ਕੋਈ ਤਾਕਤ ਦੇ ਪਿੱਛੇ ਵੀ ਕੰਮ ਕਰਦੀ ਹੈ।
Pensamos que no es difícil ir a donde el maestro y recibir la iniciación del Sabnam de él, porque ellos no ponen ninguna condición para darnos esta iniciación y pensamos que es muy fácil. Pero los maestros perfectos nos dicen que no somos nosotros quienes vamos al maestro perfecto, sino que todo está en manos de Dios. No podemos ir a donde el maestro y recibir la iniciación del Nam a menos que Dios nos lleve allá. El maestro tiene la autoridad de llevar a las almas de regreso al verdadero hogar, pero a menos que Dios no nos lleve a donde el maestro no podemos obtener la liberación. El maestro Sawan Singh decía que mientras nuestros ojos estén cerrados, nosotros decimos que vamos al satsang, que nosotros recibimos la iniciación, que hicimos este viaje para ir a ver al maestro. Pero cuando nuestros ojos son abiertos, entonces nos damos cuenta que nosotros no éramos los que íbamos al satsang, sino que fuimos llevados allá, y que no fuimos nosotros quienes recibimos la iniciación, sino que fue un poder superior que nos llevó y nos dio la iniciación.
Satgur ki seva so kare jisnu aap karaye soye satgur vich naam nidan hai karm prapat
ਕਹਿੰਦੇ ਸਤਿਗੁਰਾਂ ਦੇ ਅੰਦਰ ਇੰਨਾ ਕੁ ਨਾਮ ਨਹੀਂ ਹੁੰਦਾ ਕਿ ਜਿਹੜੀ ਥੋੜੇ ਜਿਹੇ ਆਦਮੀਆਂ ਨੂੰ ਦੇ ਦਿੱਤਾ ਬਾਕੀ ਮੁੱਕ ਗਿਆ। ਉਹ ਕਹਿਣ ਲੱਗੇ ਨਹੀਂ, ਉਹਦੇ ਅੰਦਰ ਨਾਮ ਦਾ ਪ੍ਰਭੂ ਨੇ ਖਜ਼ਾਨਾ ਰੱਖਿਆ ਹੋਇਆ ਹੈ, ਲੇਕਿਨ ਅਸੀਂ ਕਰਮਾਂ ਦੇ ਮੁਤਾਬਕ ਉਸ ਦਇਆ ਨੂੰ ਪ੍ਰਾਪਤ ਕਰ ਸਕਦੇ ਹਾਂ। ਔਰ ਸੱਚੀ ਜਿਨ੍ਹਾਂ ਦੀ ਲਿਵ ਲੱਗ ਜਾਂਦੀ ਹੈ, ਸ਼ਬਦ ਨਾਲ ਜੁੜ ਜਾਂਦੇ ਹੈ, ਨਾਮ ਨਾਲ ਜੁੜ ਜਾਂਦੇ ਹੈ, ਉਹਨਾਂ ਨੂੰ ਦੁਨਿਆਵੀ ਮਦਦ ਦੀ ਲੋੜ ਹੀ ਨਹੀਂ ਪੈਂਦੀ। ਉਹ ਦੁਨਿਆਵੀ ਚੀਜ਼ਾਂ ਮੰਗਦੇ ਹੀ ਨਹੀਂ ਗੇ, ਕਿਉਂਕਿ ਜੋ ਕੁਛ ਵੀ ਗੁਰੂ ਨਾਨਕ ਕਹਿੰਦੇ ਅਸੀਂ ਮੰਗਦੇ ਹੈ, ਇਹਨਾਂ ਦੇ ਪਿੱਛੇ ਪਤਾ ਨਹੀਂ ਕਿੰਨੇ ਕੁ ਦੁੱਖ ਔਰ ਮੁਸੀਬਤਾਂ ਛੁਪੀਆਂ ਹੋਈਆਂ ਹੈ।
Él dice que el Dios Todopoderoso no ha puesto una cantidad limitada del Nam dentro de él y que este no se acaba después de darle la iniciación a unas cuantas personas. Él dice que el Dios Todopoderoso ha puesto una cantidad ilimitada de Nam dentro del Mahatma, pero obtenemos esta gracia del Mahatma únicamente de acuerdo a nuestros propios karmas. Aquellos que están conectados internamente con el Sat Nam no tienen que pedir las cosas del mundo. Porque el Guru Nanak dice que cualquier cosa que le pidamos al Señor Todopoderoso, Él nos las da.
Sachati Guru Shabdesyo Tin Sachi Sadalive Hoin Nanak Jisnu Mili Naam Bichure
ਇਹ ਸਭ ਨਾਲੋਂ ਉੱਚੀ ਰੀਤ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਿਹਨੂੰ ਇੱਕ ਵਾਰੀ ਉਹ ਬੂਹਾ ਖੋਲ ਦਿੰਦਾ ਹੈ, ਮਿਲ ਲੈਂਦਾ ਹੈ, ਗਲੇ ਲਾ ਲੈਂਦਾ ਹੈ, ਉਸ ਨੂੰ ਫੇਰ ਉਹ ਵਿਛੋੜਦਾ ਨਹੀਂ ਗਾ, ਉਹਨੂੰ ਸੱਚਖੰਡ ਦਾ ਮਾਲਕ ਹੀ ਬਣਾ ਦਿੰਦਾ ਹੈ। ਉਹ ਗੁਰੂ ਸਭ ਬਰਕਤਾਂ ਲੈ ਕੇ ਉਹਦੇ ਵਿੱਚ ਬੈਠ ਜਾਂਦਾ ਹੈ।
Este es el sendero más elevado de todos y una vez que el Señor Todopoderoso haya abierto su puerta a alguien y lo haya hecho entrar y le ha abrazado, Él le da todas las riquezas y que son mucho mayores que las riquezas del mundo.